ਵਾਰ ਨੌਵੀਂ ਦੀ ਯਾਰਵੀਂ ਪੌੜੀ ਵਿੱਚ ਪਾਵਨ ਬਚਨ ਹਨ। ਅੱਖੀ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ, ਸ਼ਬਦੈ ਵਿੱਚ ਵਖਾਣੀਐ ਸੁਰਤੀ ਵਿੱਚ ਰਿਸੈ, ਚਰਨ ਕਮਲ ਵਿੱਚ ਵਾਸ਼ਨਾ ਮਨ ਭਵਰ ਸਲਿਸੈ, ਸਾਧ ਸੰਗਤ ਸੰਜੋਗ ਮਿਲ ਵਿਜੋਗ ਨਾ ਕਿਸੈ, ਗੁਰਮਤ ਅੰਦਰ ਚਿਤ ਹੈ ਚਿਤ ਗੁਰਮਤ ਜਿਸੈ, ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰੂ ਹੈ ਤਿਸੈ, ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰੂ ਹੈ ਤਿਸੈ। ਅੱਖੀ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ, ਕਹਿਣ ਲੱਗੇ ਜੋ ਅੱਖੀ ਦੇ ਅੰਦਰੋਂ ਦੇਖਦਾ ਹੈ ਉਹ ਗੁਰੂ ਦੇ ਦਦਾਰ ਵਿਖੇ ਹੀ ਦਿਸਦਾ ਹੈ। ਸਾਧ ਸੰਗਤ ਖਿਆਲ ਨਾਲ ਸੁਣਨਾ ਬਚਨ, ਕੀ ਭਾਵ ਹੈ ਇਸਦਾ? ਸਾਖੀ ਅਵਸਥਾ ਦੀ ਗੱਲ ਦੱਸਦੇ, ਪ੍ਰਮਾਣ ਦ੍ਰਿਸ਼ਟਾਂਤ ਦੇ ਦੇ ਕੇ, ਜੋ ਅੱਖੀ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ, ਗੁਰੂ ਦੇ ਦਦਾਰ ਵਿੱਚ ਕੌਣ ਦਿਸਦਾ ਹੈ? ਪਰਮਾਤਮਾ। ਸਿੱਖ ਨੂੰ ਇਹ ਦੱਸਿਆ ਨਾ ਕਿ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਜੋ ਗੁਰੂ ਦੇ ਦਦਾਰ ਵਿਖੇ ਦਿਸਦਾ ਹੈ ਸਾਧ ਸੰਗਤ, ਉਹ ਇਹਨਾਂ ਅੱਖੀਆਂ ਦੇ ਵਿੱਚੋਂ ਵੀ ਨਜ਼ਰ ਆਏ। ਤੇਰੀਆਂ ਅੱਖਾਂ ਵਿੱਚ ਵੀ ਰੱਬ ਵੱਸਦਾ ਹੋਏ, ਤੇਰੇ ਨੇਤਰਾਂ ਵਿੱਚ ਵੀ, ਜਿਹੜੇ ਨੇਤਰਾਂ ਚ ਪਰਮਾਤਮਾ ਹੀ ਵੱਸਦਾ ਹੋਵੇ, ਕਦੇ ਖਿਆਲ ਕਰਕੇ ਦੇਖਣਾ ਸਾਧ ਸੰਗਤ, ਉਹਨਾਂ ਨੂੰ ਨਿਰੰਕਾਰ ਪਰਮਾਤਮਾ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ, ਪ੍ਰਭੂ ਤੋਂ ਬਿਨਾਂ ਕੋਈ ਨਹੀਂ ਦਿਸਦਾ ਉਹਨਾਂ ਨੂੰ। ਖਿਆਲ ਕਰਿਓ, ਉਹਨਾਂ ਦੇ ਰੋਮ ਰੋਮ ਵਿੱਚ ਪਰਮਾਤਮਾ ਵਸਿਆ, ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵਾਹਿਗੁਰੂ ਟਿਕਿਆ ਹੋਇਆ। ਜਿਸ ਤਰ੍ਹਾਂ ਜੋ ਸ਼ਬਦ ਅੰਤਸ਼ਕਰਨ ਦੇ ਵਿੱਚੋਂ ਉਚਾਰਿਆ ਜਾਂਦਾ, ਰਸਨਾ ਤੋਂ ਨਿਕਲਦਾ ਹੈ, ਉਹਨਾਂ ਦੀ ਸੁਰਤ ਤੋਂ ਵੀ ਉਹੀ ਨਿਕਲਦਾ ਹੈ। ਜੋ ਉਹਨਾਂ ਦੀ ਸੁਰਤ ਦੇ ਵਿੱਚ ਆ, ਉਹ ਹੀ ਉਹਨਾਂ ਦੀ ਰਸਨਾ ਦੇ ਉੱਤੇ ਹੈ। ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ? ਭਾਈ ਸਾਹਿਬ, ਭਾਈ ਕਨ੍ਹੱਈਆ ਜੀ, ਸਾਰੇ ਦੇ ਸਾਰੇ ਜੰਗ ਦੇ ਮੈਦਾਨ ਵਿੱਚ ਸਭਨਾਂ ਨੂੰ ਪਾਣੀ ਪਿਆਈ ਜਾਂਦੇ। ਸਿੱਖ ਸ਼ਿਕਾਇਤ ਕਰਦੇ ਨੇ, ਮਹਾਰਾਜ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਇਹ ਸਾਖੀ ਬੜੀ ਮਸ਼ਹੂਰ ਹੈ, ਪਰੰਤੂ ਕੇਵਲ ਦ੍ਰਿਸ਼ਟਾਂਤ ਮਾਤਰ ਦਾਸ ਨੇ ਬੇਨਤੀ ਕਰਨੀ ਹੈ ਕਿ ਭਾਈ ਕਨ੍ਹੱਈਆ ਜੀ ਨੂੰ ਜਦੋਂ ਕਲਗੀਧਰ ਪਾਤਸ਼ਾਹ ਪੁੱਛਦੇ ਨੇ ਕਿ ਭਾਈ ਕਨ੍ਹੱਈਆ ਜੀ, ਤੁਸੀਂ ਸਾਰਿਆਂ ਨੂੰ ਪਾਣੀ ਪਿਆਉਂਦੇ ਹੋ, ਦੁਸ਼ਮਣਾਂ ਨੂੰ ਵੀ ਪਿਆਉਂਦੇ ਹੋ? ਉਹ ਕਹਿੰਦੇ, ਮਹਾਰਾਜ ਮੇਰੇ ਵਾਸਤੇ ਤਾਂ ਕੋਈ ਦੁਸ਼ਮਣ ਨਹੀਂ ਹੈ, ਮੈਂ ਤੇ ਆਪਣੇ ਅੰਤਸ਼ਕਰਨ ਵਿੱਚੋਂ ਵੀ ਤੁਹਾਡਾ ਦਰਸ਼ਨ ਕਰਦਾ ਹਾਂ। ਸਤਿਗੁਰੂ ਪਾਤਸ਼ਾਹ, ਜਦੋਂ ਤੁਹਾਡਾ ਦੀਦਾਰ ਕਰਦਾ, ਤੁਹਾਡੇ ਵਿੱਚੋਂ ਹੀ ਰੱਬ ਦਾ ਦੀਦਾਰ ਕਰਦਾ ਹਾਂ, ਤੇ ਆਪਣੇ ਅੰਤਸ਼ਕਰਨ ਆਪਣੇ ਦਿਲ ਵਿੱਚੋਂ ਵੀ ਮੈਂ ਤੁਹਾਡਾ ਹੀ ਦਰਸ਼ਨ ਕਰਦਾ ਹਾਂ। ਕਿ ਬਾਜਾਂ ਵਾਲਿਆ, ਤੁਸੀਂ ਮੇਰੇ ਦਿਲ ਵਿੱਚ ਵੀ ਵਸੇ ਹੋ, ਤੇ ਜੇ ਦਿਲ ਵਿੱਚ ਵੀ ਤੁਸੀਂ, ਤੇ ਬਾਹਰੋਂ ਵੀ ਤੁਹਾਡਾ ਦਰਸ਼ਨ, ਇਹਨਾਂ ਅੱਖੀਆਂ ਵਿੱਚ ਵੀ ਤੂੰ ਵੱਸਦਾ ਆ, ਇਹਨਾਂ ਅੱਖੀਆਂ ਵਿੱਚ ਵੀ ਤੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ, ਇਹਨਾਂ ਅੱਖੀਆਂ ਨੇ ਤੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਤੱਕਿਆ। ਜਿਸ ਦਿਨ ਦਾ ਇਹਨਾਂ ਅੱਖੀਆਂ ਵਿੱਚ ਤੂੰ ਵੱਸ ਗਿਆ, ਜਿਸ ਦਿਨ ਦੀ ਇਹਨਾਂ ਅੱਖੀਆਂ ਨੇ ਤੇਰੀ ਤਸਵੀਰ, ਤੇਰੀ ਸੂਰਤ ਵੇਖ ਲਈ ਹੈ, ਉਸ ਦਿਨ ਦਾ ਇਹਨਾਂ ਅੱਖੀਆਂ ਨੇ ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ ਤੱਕਿਆ। ਮੈਂ ਤਾਂ ਤੁਹਾਨੂੰ ਪਾਣੀ ਪਿਆਉਂਦਾ। ਇੱਕ ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਨੇ ਇਸ ਪੰਕਤੀ ਦੇ ਅਰਥ, ਦਾਸ ਚਾਹੁੰਦਾ ਕਿ ਸਪਸ਼ਟ ਹੋ ਜਾਣ। ਅੱਖੀ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ ਹੈ, ਜੋ ਗੁਰੂ ਦੇ ਦੀਦਾਰ ਗੁਰਸਿੱਖ ਪਿਆਰਾ ਕਰਦਾ ਤੇ ਉਹਨੂੰ ਦੀਦਾਰ ਦਿਸਦਾ, ਅੱਖਾਂ ਦੇ ਅੰਦਰ ਵੀ ਉਹਦੇ ਉਹੀ ਵੱਸਦਾ, ਉਹ ਜਗਤ ਵਿੱਚੋਂ ਵੀ ਇਹਨਾਂ ਅੱਖਾਂ ਦੁਆਰਾ ਉਹਨੂੰ ਹੀ ਵੇਖਦਾ। ਭਾਈ ਕਨ੍ਹੱਈਆ ਜੀ ਕਹਿ ਰਹੇ ਨੇ, ਮੈਨੂੰ ਨਹੀਂ ਉਹ ਤੇਰੇ ਤੋਂ ਬਿਨਾਂ ਕੋਈ ਨਜ਼ਰ ਆਉਂਦਾ। ਬ੍ਰਹਮ ਗਿਆਨੀ ਦੀ ਅਵਸਥਾ ਕੀ ਦੱਸੀ? ਅਵਰ ਨਾ ਪੇਖੈ ਏਕਸ ਬਿਨ ਕੋਏ, ਪੇਖੈ ਕਦ ਨਾ ਪੇਖਣਾ ਉਹਨੇ ਅੱਖੀਆਂ ਨਾਲ, ਦੁਨੀਆਂ ਨੂੰ ਕਦ ਨਾਲ ਵੇਖਣਾ ਵੀ ਦੁਨੀਆਂ ਵਿੱਚ ਰੱਬ ਵੱਸਦਾ, ਅੱਖਾਂ ਨਾਲ ਹੀ ਵੇਖਣਾ, ਇਹਦਾ ਮਤਲਬ ਉਹਨਾਂ ਦੀਆਂ ਅੱਖਾਂ ਵਿੱਚ ਵੀ ਉਹ ਵੱਸ ਚੁੱਕਿਆ। ਅੰਗ ਅੰਗ ਵਿੱਚ ਉਹਦੀ ਯਾਦ, ਅੰਗ ਅੰਗ ਵਿੱਚ ਉਹਦਾ ਸਮੋਹ ਜਾਣਾ, ਸੁਣਨਾ ਵੀ ਉਹਨੂੰ, ਬੋਲਣਾ ਵੀ ਉਹਨੂੰ, ਰਸਨਾ ਤੇ ਉਹ ਵੱਸਦਾ। ਪੜ੍ਹੀਏ ਬਚਨ ਬਾਣੀ ਚ, ਪ੍ਰਭ ਜੀ ਵਸੈ ਹੈ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦੱਸਣਾ। ਪ੍ਰਭੂ ਜੀ ਕਿੱਥੇ ਵੱਸਦੇ? ਸਾਧ ਕੀ ਰਸਨਾ, ਸਾਧ ਦੀ ਰਸਨਾ ਦੇ ਉੱਤੇ, ਸਾਧ ਦੀ ਜੀਵ ਦੇ ਉੱਤੇ ਬੈਠਾ ਰੱਬ। ਤੇ ਉਸ ਰਸਨਾ ਤੋਂ ਕੀ ਨਿਕਲਦਾ? ਸੱਚ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਉਹ ਰਸਨਾ ਸੂਚੀ ਹੋ ਗਈ, ਉਹਦੇ ਤੇ ਰੱਬ ਬੈਠਾ। ਭਾਈ ਸਾਹਿਬ, ਭਾਈ ਕਨ੍ਹੱਈਆ ਜੀ ਕਹਿੰਦੇ, ਦਾਦਾ ਇਹਨਾਂ ਅੱਖੀਆਂ ਚ ਤੂੰ ਵੱਸਦਾ ਆ, ਇਹਨਾਂ ਅੱਖਾਂ ਨਾਲ ਜਿਸ ਦਿਨ ਦਾ ਤੁਹਾਨੂੰ ਵੇਖਿਆ, ਇਹ ਅੱਖੀਆਂ ਕਿਸੇ ਦੂਜੇ ਨੂੰ ਤੱਕਦੀਆਂ ਹੀ ਨਹੀਂ। ਤੇ ਜੰਗ ਦੇ ਮੈਦਾਨ ਚ ਜਿਹੜਾ ਸਭਨਾਂ ਨੂੰ ਪਾਣੀ ਪਿਆ ਰਿਹਾ, ਕਿਉਂ ਪਿਆ ਰਿਹਾ? ਸੱਚੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੇਰੇ ਬਾਜ ਕੋਈ ਨਜ਼ਰ ਆਇਆ ਹੀ ਨਹੀਂ। ਜਿੱਥੇ ਚੂਆ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਂ ਤੇ ਦੂਈ ਦਵੈਸ਼ ਦਾ ਪਾਠ ਪੜਾਇਆ ਹੀ ਨਹੀਂ। ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ, ਹੋਰ ਕਿਸੇ ਨੇ ਏਦਾਂ ਪਿਆਇਆ ਹੀ ਨਹੀਂ। ਕਲਗੀਧਰ ਪਾਤਸ਼ਾਹ, ਕਿਸੇ ਨਾਲ ਦਵੈਸ਼ ਰੱਖਣੀ ਆ, ਕਿਸੇ ਨਾਲ ਈਰਖਾ ਰੱਖਣੀ ਆ, ਇਹ ਤੇ ਤੂੰ ਲੈਸਨ ਹੀ ਨਹੀਂ ਪੜਾਇਆ, ਇਹ ਤੇ ਪਾਠ ਅਧਿਆਇ ਹੀ ਨਹੀਂ ਪੜਾਇਆ। ਤੂੰ ਤੇ ਆਖਿਆ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਕੋ। ਦਾਤਿਆ ਤੂੰ ਤੇ ਸਾਰਿਆਂ ਵਿੱਚ ਇੱਕ ਨੂੰ ਵੇਖਣ ਵਾਸਤੇ ਆਖਿਆ, ਮੈਂ ਤੈਨੂੰ ਤੱਕਿਆ ਹੈ ਸਾਰੀ ਦੁਨੀਆਂ ਚ। ਇਹ ਨੇ ਸਾਧ ਸੰਗਤ ਇਹਨਾਂ ਪੰਕਤੀਆਂ ਦੇ ਅਰਥ ਅੱਗੇ ਜਾ ਕੇ ਹੋਰ ਵਿਸਥਾਰ ਕਰ ਰਹੇ ਨੇ। ਅੱਖੀ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ, ਉਹ ਗੁਰੂ ਦੇ ਦੀਦਾਰ ਆਪਣੇ ਮਨ ਹਿਰਦੇ ਦੇ ਵਿੱਚੋਂ ਵੀ ਜਿਹੜੇ ਕਰਦਾ ਦਰਸ਼ਨ ਕਰਦਾ, ਉਹਦੀਆਂ ਅੱਖਾਂ ਵਿੱਚੋਂ ਵੀ ਉਹ ਰੱਬ ਨਿਰੰਕਾਰ ਪਰਮਾਤਮਾ ਦਿਸਦਾ। ਜੇ ਗੁਰੂ ਦਾ ਦੀਦਾਰ ਕੀਤਾ, ਹਿਰਦੇ ਚ ਵੀ ਗੁਰੂ, ਰਸਨਾ ਤੇ ਵੀ ਗੁਰੂ, ਗੁਰੂ ਗੁਰੂ ਗੁਰੂ। ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਧ ਸੰਗਤ ਰਸਨਾ ਤੇ ਵੀ ਸੁਣਦਾ ਵੀ ਉਸੇ ਦੀ ਬਾਤ, ਵੇਖਦਾ ਵੀ ਉਸੇ ਦੀ ਬਾਤ, ਤੱਕਦਾ ਵੀ ਉਸ ਨੂੰ, ਇਸ ਲਈ ਉਹਦੀਆਂ ਅੱਖੀਆਂ ਵਿੱਚੋਂ ਵੀ ਉਹ ਦਿਸਦਾ ਤੇ ਉਹ ਅੱਖਾਂ ਦੁਆਰਾ ਸਾਰੇ ਸੰਸਾਰ ਵਿੱਚੋਂ ਉਸੇ ਨੂੰ ਹੀ ਤੱਕਦਾ ਹੈ। ਸ਼ਬਦ ਵਿੱਚ ਵਖਾਣੀ ਹੈ, ਸੁਰਤੀ ਵਿੱਚ ਰਿਸੈ, ਜੋ ਰਸਨਾ ਤੋਂ ਸ਼ਬਦ ਉਚਾਰਦਾ ਹੈ ਗੁਰਮੁਖ ਗੁਰਸਿੱਖ, ਉਹਦੀ ਸੁਰਤ ਵਿੱਚੋਂ ਵੀ ਉਹ ਕੁਝ ਹੀ ਨਿਕਲਦਾ, ਕਿਉਂਕਿ ਉਹਦੇ ਅੰਤਸ਼ ਕਰਨ ਵਿੱਚ ਹੈ ਹੀ ਉਹ ਹੈ। ਜੋ ਭਾਂਡੇ ਚ ਵਸਤੂ ਪਾਈ ਉਹ ਹੀ ਨਿਕਲਣੀ। ਖਿਆਲ ਨਾਲ ਸੁਣਨਾ, ਹੁਣ ਕਿਸੇ ਬਰਤਨ ਦੇ ਵਿੱਚ ਆਪਾਂ ਦੁੱਧ ਪਾਇਆ ਤੇ ਸਾਧ ਸੰਗਤ ਉਹ ਜਿੱਥੋਂ ਕੋਈ ਦਾਲ ਸਬਜ਼ੀ ਥੋੜੀ ਨਿਕਲ ਆਊ। ਹੁਣ ਜਿਹੜਾ ਬਰਤਨ ਉਹਦੇ ਚ ਪਾਇਆ ਸੀ ਦੁੱਧ, ਉੱਪਰੋਂ ਢੱਕ ਦਿੱਤਾ, ਘੰਟੇ ਦੋ ਘੰਟੇ ਬਾਅਦ ਕੁਝ ਸਮੇਂ ਬਾਅਦ ਉਸ ਢੱਕਣ ਨੂੰ ਲਾਓ ਤੇ ਉਹਦੇ ਚ ਦੁੱਧ ਹੀ ਪਿਆ ਨਾ। ਜੋ ਪਾਵੈ ਭਾਂਡੇ ਵਿੱਚ ਵਸਤ, ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਨਿਰੰਕਾਰ ਪਰਮਾਤਮਾ ਨੇ ਇਸ ਹਿਰਦੇ ਰੂਪ ਭਾਂਡੇ ਚ ਜੋ ਪਾਇਆ, ਉਹ ਕੁਝ ਰਸਨਾ ਦੁਆਰਾ, ਉਹ ਕੁਝ ਅੱਖੀਆਂ ਦੁਆਰਾ ਤੁਹਾਡੇ ਅੰਦਰੋਂ ਨਿਕਲਣਾ। ਤੇ ਜਿਨ੍ਹਾਂ ਦੀ ਸੁਰਤੀ ਵਿੱਚ ਗੁਰੂ ਦਾ ਸ਼ਬਦ ਪੈ ਚੁੱਕਿਆ, ਜਿਨ੍ਹਾਂ ਦੀ ਬਿਰਤੀ ਵਿੱਚ ਗੁਰੂ ਦੀ ਬਾਣੀ ਵਸ ਚੁੱਕੀ ਹੈ, ਜਿਨ੍ਹਾਂ ਦੇ ਅੰਤਸ਼ਕਰਨ ਵਿੱਚ ਵਸ ਚੁੱਕਿਆ ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਦੀ ਰਸਨਾ ਤੋਂ ਕੀ ਨਿਕਲੇਗਾ ਫਿਰ? ਉਹ ਨੇਤਰਾਂ ਦੁਆਰਾ ਕਿਹਨੂੰ ਤੱਕਣਗੇ? ਉਸੇ ਸਤਨਾਮ ਵਾਹਿਗੁਰੂ। ਇਹ ਭਾਵ ਹੈ ਉਹਨਾਂ ਦੀ ਸੁਰਤ ਵਿੱਚੋਂ ਵੀ ਉਹ ਪਰਮਾਤਮਾ ਤੇ ਸਾਧ ਸੰਗਤ ਰਸਨਾ ਦੁਆਰਾ ਸ਼ਬਦ ਦਾ ਉਚਾਰਨ ਹੈ। ਚਰਨ ਕਮਲ ਵਿੱਚ ਵਾਸਨਾ, ਮਨ ਭਵਰ ਸਲਸੈ, ਗੁਰੂ ਦੇ ਚਰਨਾਂ ਕਮਲਾਂ ਵਿੱਚ ਜੋ ਸੁਗੰਧੀ ਹੈ, ਉਸ ਨੂੰ ਭਵਰੇ ਦੇ ਸਮਾਨ ਹੋ ਕੇ ਜਿਹੜੇ ਗੁਰਮੁਖ ਗੁਰਸਿੱਖ ਨੇ ਸਾਧ ਸੰਗਤ, ਉਹ ਮਾਣਦੇ ਨੇ, ਲੈ ਲੈਂਦੇ ਨੇ, ਦਿਲ ਚ ਵਸਾ ਲੈਂਦੇ ਹਨ ਉਸ ਨਾਮ ਦੀ, ਬਾਣੀ ਦੀ, ਚਰਨਾਂ ਕਮਲਾਂ ਦੀ ਸੁਗੰਧੀ ਨੂੰ। ਸਾਧ ਸੰਗਤ ਸੰਜੋਗ ਮਿਲ, ਵਿਜੋਗ ਨਾ ਕਿਸੈ। ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਨਾਲ ਉਹਨਾਂ ਦਾ ਸੰਜੋਗ ਹੋ ਜਾਂਦਾ, ਗੁਰਮੁਖਾਂ ਦਾ, ਗੁਰਸਿੱਖਾਂ ਦਾ। ਸੰਜੋਗ ਦਾ ਅਰਥ ਮਿਲਾਪ, ਮਿਲਣ ਹੋਣਾ। ਸਾਧ ਸੰਗਤ ਸੰਜੋਗ ਮਿਲ, ਗੁਰੂ ਨਾਲ ਮਿਲ ਕੇ ਸੰਜੋਗ ਹੋ ਗਿਆ ਸਾਧ ਸੰਗਤ ਚ ਆ ਕੇ, ਗੁਰੂ ਨਾਲ ਮਿਲਾਪ। ਵਿਜੋਗ ਨਾ ਕਿਸੈ, ਕਹਿੰਦੇ ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵਿਜੋਗ ਵਿਛੋੜਾ ਨਹੀਂ ਹੁੰਦਾ। ਗੁਰਮਤ ਅੰਦਰ ਚਿੱਤ ਹੈ, ਚਿੱਤ ਗੁਰਮਤ ਜਿਸੈ। ਗੁਰਮਤ ਦੇ ਅੰਦਰ, ਗੁਰੂ ਦੀ ਮਤ ਦੇ ਅੰਦਰ ਉਹਨਾਂ ਦਾ ਚਿੱਤ ਜਿਹੜਾ ਸਾਧ ਸੰਗਤ ਉਹ ਲੱਗਾ ਹੋਇਆ, ਤੇ ਚਿੱਤ ਦੇ ਵਿੱਚ ਗੁਰਮਤ ਹੈ। ਧਿਆਨ ਦਿਆ ਜੇ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਇਸ ਤਰ੍ਹਾਂ ਹੈ ਬਚਨ। ਤੂੰ ਤੇ ਮੈਂ, ਮੈਂ ਤੇ ਤੂੰ, ਇਹਦੇ ਵਿੱਚ ਕੀ ਫਰਕ ਹੈ? ਭਾਵ ਕੋਈ ਅੰਤਰ ਨਹੀਂ ਹੈ। ਭਾਈ ਗੁਰਦਾਸ ਜੀ ਜਿਹੜਾ ਬਚਨ ਦੱਸਦੇ ਹਨ, ਕਹਿਣ ਲੱਗੇ ਜਿਹੜੇ ਗੁਰਮੁਖ ਜਨ ਗੁਰਸਿੱਖ ਪਿਆਰੇ ਆ, ਗੁਰੂ ਦੀ ਮਤ ਉਹਨਾਂ ਦੇ ਚਿੱਤ ਵਿੱਚ ਰਹਿੰਦੀ ਹੈ, ਤੇ ਸਾਧ ਸੰਗਤ ਚਿੱਤ ਉਹਨਾਂ ਦਾ ਗੁਰਮਤ ਦੇ ਵਿੱਚ ਰਹਿੰਦਾ ਹੈ। ਇਹ ਭਾਵ ਹੈ, ਗੁਰਮਤ ਅੰਦਰ ਚਿੱਤ ਹੈ, ਗੁਰੂ ਦੀ ਮਤ ਦੇ ਅੰਦਰ ਉਹਨਾਂ ਦਾ ਕੀ ਹੈ? ਚਿੱਤ, ਚਿੱਤ ਗੁਰਮਤ ਜਿਸ ਹੈ। ਤੇ ਕਹਿਣ ਲੱਗੇ ਜਿਹੜੀ ਗੁਰਮਤ ਆ ਉਹ ਉਹਨਾਂ ਦੇ ਚਿੱਤ ਦੇ ਵਿੱਚ ਰਹਿੰਦੀ ਹੈ। ਇਸ ਲਈ ਗੁਰਮਤ ਚਿੱਤ ਵਿੱਚ ਤੇ ਚਿੱਤ ਗੁਰਮਤ ਵਿੱਚ ਲੀਨਤਾ ਐਸੀ ਹੈ। ਭਗਤ ਕਬੀਰ ਸਾਹਿਬ ਜੀ ਨੇ ਇੱਕ ਸਲੋਕ ਉਚਾਰਨ ਕੀਤਾ ਹੈ, ਉਹ ਬੜਾ ਹੋਰ ਸਪਸ਼ਟ ਕਰਦੇ ਨੇ। ਇਹਦੇ ਤੋਂ ਅੱਗੇ ਜਾ ਕੇ ਪਰਮੇਸ਼ਰ ਦੇ ਪਿਆਰਿਆਂ ਦੀ ਅਭੇਦਤਾ ਤੇ ਲੀਨਤਾ ਆਪਾਂ ਕਿਤਨੀ ਕੁ ਵਰਣਨ ਕਰ ਲਵਾਂਗੇ। ਅਰਦਾਸ ਨੇ ਆਪ ਨਾਲ ਬਚਨ ਸਾਂਝੇ ਕਰਨੇ, ਇਸ ਤੋਂ ਅੱਗੇ ਜਾ ਕੇ ਕੀ ਵਰਣਨ ਕਰਾਂਗੇ ਆਪਾਂ। ਭਗਤ ਕਬੀਰ ਸਾਹਿਬ ਕਹਿੰਦੇ, ਜ਼ਿੰਦਗੀ ਵਿੱਚ ਇੱਕ ਗੱਲ ਮੈਨੂੰ ਸਮਝ ਨਹੀਂ ਆ ਰਹੀ। ਪੁੱਛਿਆ ਭਗਤ ਕਬੀਰ ਸਾਹਿਬ, ਕੋਈ ਐਸਾ ਬਚਨ ਹੈ ਜਿਹੜਾ ਤੁਹਾਨੂੰ ਵੀ ਸਮਝ ਨਾ ਆਵੇ? ਕਹਿਣ ਲੱਗੇ ਹਾਂ। ਪੁੱਛਿਆ ਕੀ? ਕਹਿਣ ਲੱਗੇ ਪਾਵਨ ਬਚਨ ਉਹਨਾਂ ਦੇ ਸਲੋਕਾਂ ਵਿੱਚ ਨੇ, ਸੁਣ ਸਖੀ, ਹੇ ਮੇਰੀ ਸਤਸੰਗੀ ਸਹੇਲੀਏ, ਹੇ ਗੁਰਮੁਖ ਜਨ, ਮੇਰੀ ਬਾਤ ਸੁਣ। ਉਚਾਰਨ ਕੀ ਕੀਤਾ? ਸੁਣ ਸਖੀ, ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ। ਕਿੱਡੀ ਉੱਚੀ ਅਵਸਥਾ ਹੋਏਗੀ ਉਹਨਾਂ ਦੀ। ਕਹਿਣ ਲੱਗੇ, ਸੁਣ ਸਖੀ, ਪੀ ਮੈਂ ਜੀਓ ਬਸੈ, ਮੈਨੂੰ ਸਮਝ ਨਹੀਂ ਆਉਂਦੀ ਇੱਕ ਗੱਲ ਦੀ, ਕੀ ਪੀ ਮੈਂ ਜੀਓ ਬਸ, ਜੀ ਮੈਂ ਬਸੈ ਕਿ ਪੀਓ। ਕਹਿੰਦੇ, ਮੈਨੂੰ ਇਹ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਮੇਰਾ ਪੀਆ ਪਾਹੋ ਪਰਮਾਤਮਾ ਮੇਰੇ ਜੀ ਵਿੱਚ ਵੱਸਦਾ ਹੈ, ਜੀ ਦਾ ਮਤਲਬ ਜਿੰਦ, ਮੇਰਾ ਪੀਆ ਮੇਰੇ ਜੀ ਵਿੱਚ ਵੱਸਦਾ ਹੈ ਕਿ ਜਾਂ ਮੇਰਾ ਜੀ ਮੇਰੇ ਪੀਆ ਵਿੱਚ ਵੱਸਦਾ ਹੈ। ਬੂਝੋ ਨਹੀਂ, ਬੁੱਝਿਆ ਨਹੀਂ ਜਾਂਦਾ ਮੇਰੇ ਕੋਲੋਂ, ਪਤਾ ਨਹੀਂ ਲੱਗਦਾ ਮੈਨੂੰ ਕਿ ਮੇਰਾ ਜੀ ਮੇਰੇ ਪੀਆ ਵਿੱਚ ਰਹਿੰਦਾ ਹੈ ਕਿ ਜਾਂ ਮੇਰਾ ਪੀਆ ਮੇਰੇ ਜੀ ਵਿੱਚ ਰਹਿੰਦਾ ਹੈ। ਕਬੀਰ ਪਰਮਾਤਮਾ ਵਿੱਚ ਰਹਿੰਦਾ ਹੈ ਕਿ ਜਾਂ ਪਰਮਾਤਮਾ ਕਬੀਰ ਵਿੱਚ ਰਹਿੰਦਾ ਹੈ? ਮੇਰੀ ਜਿੰਦ ਮੇਰੇ ਪੀਆ ਵਿੱਚ ਰਹਿੰਦੀ ਹੈ ਕਿ ਜਾਂ ਮੇਰਾ ਪੀਆ ਮੇਰੀ ਜਿੰਦ ਵਿੱਚ ਰਹਿੰਦਾ ਹੈ? ਬੂਝੋ ਨਹੀਂ, ਸਮਝ ਨਹੀਂ ਲੱਗਦੀ। ਮੈਂ ਰੱਬ ਵਿੱਚ ਰਹਿੰਦਾ ਹਾਂ ਕਿ ਰੱਬ ਮੇਰੇ ਵਿੱਚ ਰਹਿੰਦਾ ਹੈ? ਨਹੀਂ ਪਤਾ ਲੱਗਦਾ ਇੱਕ ਦੂਜੇ ਚ, ਅਭੇਦਤਾ ਇੰਨੀ ਹੋ ਗਈ। ਸਲੋਕ ਫਿਰ ਆਪ ਜੀ ਨੇ ਸਰਵਣ ਕਰ ਲੈਣਾ, ਸੁਣ ਸਕੀ, ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਭਾਵ ਦੋਵੇਂ ਗੱਲਾਂ ਸੱਚ ਨੇ, ਕਬੀਰ ਪਰਮਾਤਮਾ ਵਿੱਚ ਰਹਿੰਦਾ ਹੈ ਤਾਂ ਵੀ ਸੱਤ ਹੈ, ਤੇ ਪਰਮਾਤਮਾ ਕਬੀਰ ਵਿੱਚ ਰਹਿੰਦਾ ਹੈ ਇਹ ਵੀ ਠੀਕ ਹੈ, ਮੇਰਾ ਪੀਆ ਮੇਰੇ ਜੀ ਵਿੱਚ ਰਹਿੰਦਾ ਹੈ ਤਾਂ ਵੀ ਠੀਕ ਹੈ, ਤੇ ਮੇਰਾ ਜੀ ਮੇਰੇ ਪੀਆ ਵਿੱਚ ਰਹਿੰਦਾ ਤਾਂ ਵੀ ਠੀਕ ਹੈ, ਜੀ ਵਿੱਚ ਪੀਆ ਰਹਿੰਦਾ ਹੈ ਤੇ ਪੀਆ ਦੇ ਵਿੱਚ ਮੇਰਾ ਜੀ ਰਹਿੰਦਾ ਹੈ, ਦੋਵੇਂ ਬਾਤਾਂ ਠੀਕ ਹਨ। ਤੂੰ ਤੇ ਮੈਂ ਤੇ ਤੂੰ ਇੱਕੋ ਹੀ ਬਾਤ ਹੈ, ਤੂੰ ਮੇਰੇ ਵਿੱਚ ਰਹਿੰਦਾ ਹੈ ਤੇ ਮੈਂ ਤੇਰੇ ਵਿੱਚ, ਅਭੇਦਤਾ ਐਸੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸੁਮਾਨਾ। ਤੋ ਭਾਈ ਗੁਰਦਾਸ ਜੀ ਪ੍ਰਮਾਣ ਕਰ ਰਹੇ, ਗੁਰਮਤ ਅੰਦਰ ਚਿੱਤ ਹੈ, ਚਿੱਤ ਗੁਰਮਤ ਜਿਸ ਹੈ, ਜਿਹੜੇ ਗੁਰਮੁਖ ਗੁਰਸਿੱਖ ਪਿਆਰੇ ਨੇ ਨਾ ਸਤਿਗੁਰ ਦੇ ਚਰਨਾਂ ਨਾਲ ਜੁੜੇ, ਗੁਰਮਤ ਅੰਦਰ ਚਿੱਤ ਹੈ, ਉਹਨਾਂ ਦਾ ਜਿਹੜਾ ਚਿੱਤ ਹੈ ਉਹ ਗੁਰੂ ਦੀ ਮਤ ਦੇ ਅੰਦਰ ਹੈ। ਤੇ ਦੂਸਰਾ ਕੀ ਆਖਿਆ? ਚਿੱਤ ਗੁਰਮਤ ਜਿਸ ਹੈ, ਕਹਿੰਦੇ ਗੁਰਮਤ ਉਹਨਾਂ ਦੇ ਚਿੱਤ ਦੇ ਵਿੱਚ ਹੈ, ਭਾਵ ਇਸ ਤਰ੍ਹਾਂ ਲੀਨਤਾ ਹੈ ਉਹਨਾਂ ਦੀ ਗੁਰੂ ਦੀ ਮਤ ਵਿੱਚ, ਗੁਰੂ ਦੇ ਆਸ਼ੇ ਵਿੱਚ। ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰੂ ਹੈ ਤਿਸੈ, ਪਾਰ ਬ੍ਰਹਮ ਪੂਰਨ ਬ੍ਰਹਮ, ਭਾਵ ਉਹ ਸਤਿਗੁਰੂ ਹੀ ਹੈ। ਭਾਵੇਂ ਪਰਮਾਤਮਾ ਨੂੰ ਪਾਰ ਬ੍ਰਹਮ ਆਖੋ, ਬ੍ਰਹਮ ਆਖੋ, ਪੂਰਨ ਬ੍ਰਹਮ ਆਖੋ, ਪਰਮੇਸ਼ਰ ਆਖੋ, ਉਹ ਇਸ ਧਰਤੀ ਦੇ ਉੱਤੇ ਸਾਡੇ ਵਾਸਤੇ ਕੌਣ ਹੈ? ਸਤਿਗੁਰੂ ਹੈ ਤਿਸੈ, ਉਹ ਮੇਰਾ ਸਤਿਗੁਰੂ ਹੀ ਹੈ। ਖਿਆਲ ਕਰਿਓ ਗੁਰੂ ਪਿਆਰਿਓ, ਕਹਿਣ ਲੱਗੇ ਮੈਨੂੰ ਹੁਣ ਕਿਸੇ ਹੋਰ ਪਾਰ ਬ੍ਰਹਮ ਜਾਂ ਬ੍ਰਹਮ ਪੂਰਨ ਬ੍ਰਹਮ ਪਰਮੇਸ਼ਰ ਉਹਦੀ ਕੋਈ ਬਾਤ ਨਹੀਂ, ਉਹਦੇ ਦੀਦਾਰ ਦੀ ਹੁਣ ਕੋਈ ਲੋੜ ਨਹੀਂ, ਕਿਉਂਕਿ ਮੇਰੇ ਸਤਿਗੁਰੂ ਦੇ ਵਿੱਚੋਂ ਹੀ ਮੈਨੂੰ ਰੱਬ ਦਾ ਦਰਸ਼ਨ ਹੋ ਗਿਆ, ਇਹ ਸਤਿਗੁਰੂ ਹੀ ਮੇਰਾ ਪਰਮਾਤਮਾ ਹੈ। ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਕਹਿਣ ਲੱਗੇ ਹੁਣ ਮੇਰਾ ਸਤਿਗੁਰੂ ਹੀ ਮੇਰਾ ਪਰਮਾਤਮਾ ਹੈ, ਮੇਰਾ ਸਤਿਗੁਰੂ ਹੀ ਮੇਰਾ ਪਰਮੇਸ਼ਰ ਹੈ, ਮੈਨੂੰ ਆਪਣੇ ਸਤਿਗੁਰੂ ਵਿੱਚੋਂ ਹੀ ਉਸ ਨਿਰੰਕਾਰ ਪਰਮਾਤਮਾ ਦਾ ਦੀਦਾਰ ਹੋ ਜਾਂਦਾ ਹੈ। ਵਾਰ 9 ਦੀ 12 ਪੌੜੀ ਵਿੱਚ ਫਰਮਾਨ ਕਰ ਰਹੇ ਹਨ, ਸਤਨਾਮ ਸ੍ਰੀ ਵਾਹਿਗੁਰੂ ਜੀ, ਅੱਖੀ ਅੰਦਰ ਦਿਸ਼ਟ ਹੋਏ, ਨੱਕ ਸਾਹੋ ਸੰਜੋਈ, ਕੰਨਾਂ ਅੰਦਰ ਸੁਰਤ ਹੋਏ, ਜੀਭ ਸਾਧ ਸਮੋਈ, ਹੱਥੀਂ ਕਿਰਤ ਕਮਾਵਣੀ, ਪੈਰ ਪੰਥ ਸਥੋਈ, ਗੁਰਮੁਖ ਸੁਖ ਫਲ ਪਾਇਆ ਮਤ ਸ਼ਬਦ ਵਿਲੋਈ। ਪ੍ਰਕਿਰਤੀ ਹੂੰ ਬਾਹਰਾ ਗੁਰਮੁਖ ਵਿਰਲੋਈ। ਸਾਧ ਸੰਗਤ ਚੰਨਣ ਬਿਰਖ ਨਿਲ ਚੰਨਣ ਹੋਈ। ਸਾਧ ਸੰਗਤ ਚੰਨਣ ਬਿਰਖ ਨਿਲ ਚੰਨਣ ਹੋਈ। ਅੱਖੀ ਅੰਦਰ ਦਿਸ਼ਟ ਹੋਏ ਨੱਕ ਸਾਹ ਸੰਜੋਈ। ਨਿਰੰਕਾਰ ਪਰਮਾਤਮਾ ਨੇ ਅੱਖਾਂ ਦੇ ਵਿੱਚ ਦ੍ਰਿਸ਼ਟੀ ਪਾਈ ਹੈ, ਭਾਵ ਅੱਖਾਂ ਦੇ ਵਿੱਚ ਨਜ਼ਰ ਪਾਈ ਹੈ ਤੇ ਨੱਕ ਵਿੱਚ ਸਵਾਸ ਲੈਣ ਦੀ ਸ਼ਕਤੀ ਪਾਈ ਹੈ। ਇਹ ਅਕਾਲ ਪੁਰਖ ਪਰਮੇਸ਼ਰ ਨੇ ਜੋ ਇਹ ਸੰਸਾਰ ਜਗਤ ਤੇ ਸਾਡਾ ਸਰੀਰ ਘੜਿਆ ਹੈ ਉਸ ਦਾ ਜ਼ਿਕਰ ਕਰ ਰਹੇ ਹਨ। ਅੱਖੀ ਅੰਦਰ ਦਿਸ਼ਟ ਹੋਏ, ਅੱਖਾਂ ਦੇ ਅੰਦਰ ਕੀ ਹੈ? ਦ੍ਰਿਸ਼ਟੀ ਭਾਵ ਨਜ਼ਰ। ਨੱਕ ਸਾਹ ਸੰਜੋਈ, ਕਹਿੰਦੇ ਜਿਹੜਾ ਨੱਕ ਹੈ ਉਹਦੇ ਵਿੱਚ ਸੰਜੋਈ ਦਾ ਅਰਥ ਹੈ ਪਾਈ। ਨੱਕ ਸਾਹ ਸੰਜੋਈ, ਨੱਕ ਦੇ ਵਿੱਚ ਸਵਾਸ ਲੈਣ ਦੀ ਕਿਰਿਆ ਉਸ ਨਿਰੰਕਾਰ ਪਰਮਾਤਮਾ ਨੇ ਪਾਈ ਹੈ। ਕੰਨਾਂ ਅੰਦਰ ਸੁਰਤ ਹੋਏ ਜੀਵ ਸਾਧ ਸਮੋਈ। ਕੰਨਾਂ ਦੇ ਵਿੱਚ ਉਹਨੇ ਸੁਣਨ ਦੀ ਸ਼ਕਤੀ ਪਾਈ ਹੈ ਤੇ ਜੀਭ ਦੇ ਵਿੱਚ ਉਹਨੇ ਤਰ੍ਹਾਂ ਤਰ੍ਹਾਂ ਦੇ ਸਵਾਦ ਦੀ ਸੁਰਤ ਪਾਈ ਹੈ, ਭਾਵ ਸਵਾਦ ਲੈਣ ਦੀ ਸ਼ਕਤੀ ਪਾਈ ਹੈ। ਇਹ ਰਸ, ਇਹ ਚੀਜ਼ ਮਿੱਠੀ ਹੈ, ਇਹ ਖੱਟੀ ਹੈ, ਇਹ ਕੌੜੀ ਹੈ, ਇਹ ਫਿੱਕੀ ਹੈ, ਲੂਣ ਵਾਲੀ ਹੈ, ਕੌਣ ਦੱਸਦਾ? ਸਾਡੀ ਜੀਭ ਨਾਲ, ਜੀਭ ਦੇ ਅੰਦਰ ਬੋਲਣ ਦੀ ਸਮਰੱਥਾ ਪਰਮੇਸ਼ਰ ਨੇ ਪਾਈ ਹੈ। ਭਾਵ ਭਾਈ ਗੁਰਦਾਸ ਜੀ ਦਾ ਅੱਖਾਂ ਦੇ ਵਿੱਚ ਵੇਖਣ ਦੀ ਤਾਕਤ, ਨੱਕ ਦੇ ਵਿੱਚ ਸਵਾਸ ਲੈਣ ਦੀ ਸਮਰੱਥਾ, ਭਾਵ ਵੱਖ ਵੱਖ ਇਹ ਜਿਹੜੇ ਨਿਰੰਕਾਰ ਪਰਮਾਤਮਾ ਨੇ ਅੰਗ ਸਾਨੂੰ ਦਿੱਤੇ ਨੇ, ਉਹਨਾਂ ਅੰਗਾਂ ਵਿੱਚ ਨਾਲ ਨਾਲ ਉਹਨੇ ਸ਼ਕਤੀ, ਤਾਕਤ ਤੇ ਸੁਰਤ ਵੀ ਉਹਨੇ ਪਾਈ ਹੈ। ਕੰਨਾਂ ਵਿੱਚ ਸੁਣਨ ਦੀ ਤੇ ਜੀਭ ਵਿੱਚ ਸਵਾਦ ਆਦਿਕ ਤੇ ਰਸ ਆਦਿਕ ਜਿਹੜੇ ਨੇ ਉਹਨਾਂ ਨੂੰ ਚੱਖਣ ਦੀ ਇਹ ਨਿਰੰਕਾਰ ਪਰਮਾਤਮਾ ਨੇ ਸੁਰਤੀ ਪਾਉਣੀ ਕੀਤੀ ਹੈ। ਹੱਥੀਂ ਕਿਰਤ ਕਮਾਵਣੀ ਪੈਰ ਪੰਥ ਸਥੋਈ। ਹੱਥ ਕਿਰਤ ਕਰਨ ਵਾਸਤੇ ਦਿੱਤੇ ਨੇ, ਹੱਥੀਂ ਕਿਰਤ ਕਮਾਵਣੀ, ਹੱਥਾਂ ਵਿੱਚ ਕਿਰਤ ਕਰਨ ਦੀ ਤਾਕਤ ਉਹਨੇ ਪਾਈ ਹੈ। ਪੈਰ ਪੰਥ ਸਥੋਈ, ਤੇ ਪੈਰਾਂ ਦੇ ਨਾਲ ਕਿਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਚੱਲ ਕੇ ਜਾਣਾ, ਇਹ ਤਾਕਤ ਉਸ ਨਿਰੰਕਾਰ ਪਰਮੇਸ਼ਰ ਨੇ ਸਾਡੇ ਪੈਰਾਂ ਵਿੱਚ ਪਾਈ ਹੈ। ਪੈਰਾਂ ਨੂੰ ਚੱਲਣ ਵਾਸਤੇ ਦਿੱਤਾ ਆ, ਹੱਥਾਂ ਨੂੰ ਉਹਨੇ ਕਿਰਤ ਕਰਨ ਵਾਸਤੇ ਦਿੱਤਾ ਹੈ, ਕੰਨਾਂ ਨੂੰ ਉਹਨੇ ਸੁਣਨ ਵਾਸਤੇ ਦਿੱਤਾ ਹੈ, ਜੀਭ ਨੂੰ ਇਹ ਸਵਾਦ ਆਦਿਕ ਤੇ ਰਸ ਇਹ ਚੱਖਣ ਵਾਸਤੇ ਦਿੱਤਾ ਹੈ, ਅੱਖਾਂ ਨੂੰ ਸੰਸਾਰ ਤੱਕਣ ਵਾਸਤੇ ਤੇ ਨੱਕ ਸਾਹ ਲੈਣ ਵਾਸਤੇ। ਫਿਰ ਨਾਲ ਹੀ ਹੋਰ ਬਚਨ ਕਰਦੇ ਹਨ, ਕਹਿਣ ਲੱਗੇ ਗੁਰਮੁਖ ਸੁਖ ਫਲ ਪਾਇਆ ਮਤ ਸ਼ਬਦ ਵਿਲੋਈ। ਸ਼ਬਦ ਨੂੰ ਮਥ ਕੇ ਦਾ ਅਰਥ ਹੈ ਰਿੜਕ ਕੇ। ਕਹਿਣ ਲੱਗੇ ਸ਼ਬਦ ਨੂੰ ਰਿੜਕ ਕੇ ਗੁਰਮੁਖ ਜਨਾਂ ਨੇ ਸੁਖ ਫਲ ਪ੍ਰਾਪਤ ਕੀਤਾ ਹੈ। ਭਾਵ ਜਿਹੜੇ ਗੁਰਮੁਖ ਜਾਣੇ ਆ ਉਹਨਾਂ ਦਾ ਜੀਵਨ ਕੀ ਹੈ? ਇਹਨਾਂ ਅੰਗਾਂ ਦੁਆਰਾ, ਭਾਵੇਂ ਇਹ ਸੰਸਾਰ ਵੇਖਣ ਵਾਸਤੇ ਅੱਖਾਂ ਦਿੱਤੀਆਂ, ਇਹਨਾਂ ਅੱਖਾਂ ਦੁਆਰਾ ਉਹ ਗੁਰੂ ਦਾ ਦਰਸ਼ਨ ਵੀ ਕਰਦੇ ਆ। ਇਹ ਕੰਨ ਸੰਸਾਰ ਦੀਆਂ ਬਾਤਾਂ ਸੁਣਨ ਦੇ ਨਾਲ ਨਾਲ ਗੁਰੂ ਦਾ ਸ਼ਬਦ ਵੀ ਸੁਣਦੇ। ਇਹ ਜਿਹੜੇ ਪੈਰੇ ਨੇ ਸਤ ਸੰਗਤ ਵਿੱਚ ਵੀ ਚੱਲ ਕੇ ਜਾਂਦੇ ਆ, ਇਹਨਾਂ ਹੱਥਾਂ ਨਾਲ ਕਿਸੇ ਦਾ ਭਲਾ ਤੇ ਜਿਹੜਾ ਗੁਰਸਿੱਖ ਹੈ ਗੁਰਮੁਖ ਉਹ ਪਰਉਪਕਾਰ ਵੀ ਸਾਧ ਸੰਗਤ ਕਰਦਾ ਹੈ। ਇਸ ਰਸਨਾ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਵੀ ਕਰਦਾ ਤੇ ਗੁਰ ਸ਼ਬਦ ਦੁਆਰਾ ਨਾਮ ਸਿਮਰਨ ਵਿੱਚ ਜੁੜ ਕੇ ਉਹਨੂੰ ਰਿੜਕ ਕੇ ਸੁੱਖਾਂ ਦਾ ਫਲ ਵੀ ਗੁਰਮੁਖ ਜਨ ਪ੍ਰਾਪਤ ਕਰਦੇ ਹਨ। ਉਹਨਾਂ ਨੇ ਇਸ ਤਰ੍ਹਾਂ ਇਹਨਾਂ ਅੰਗਾਂ ਨੂੰ ਵੀ ਸਫਲ ਕੀਤਾ ਹੈ। ਇਹ ਬਾਤ ਭਾਈ ਗੁਰਦਾਸ ਜੀ ਕੱਤ ਦੀ ਗੱਲ ਦੱਸਣੀ ਚਾਹੁੰਦੇ ਹਨ। ਪਰ ਕਿਰਤੀ ਹੂੰ ਬਾਹਰਾ ਗੁਰਮੁਖ ਵਿਰਲੋਈ। ਜਿਹੜੇ ਗੁਰਮੁਖ ਜਨ ਹਨ, ਪਰ ਕਿਰਤੀ ਹੂੰ ਬਾਹਰਾ ਗੁਰਮੁਖ ਵਿਰਲੋਈ, ਵਿਰਲੇ ਗੁਰਮੁਖ ਹਨ ਸਾਧ ਸੰਗਤ, ਜਿਹੜੇ ਸੰਸਾਰ ਜਗਤ ਦੀ ਪ੍ਰਕਿਰਤੀ ਆ ਦੁਨੀਆ ਦੇ ਜਿਹੜੇ ਕਾਰ ਵਿਹਾਰ ਨੇ ਇਹਨਾਂ ਤੋਂ ਬਾਹਰੇ ਹੋ ਕੇ ਉਸ ਨਿਰੰਕਾਰ ਪਰਮਾਤਮਾ ਦੀ ਯਾਦ ਵਿੱਚ, ਉਹਦੇ ਚਿੰਤਨ ਵਿੱਚ ਜੁੜਦੇ ਹਨ, ਐਸੇ ਵਿਰਲੇ ਗੁਰਮੁਖ ਹਨ। ਸਾਧ ਸੰਗਤ ਚੰਨਣ ਬਿਰਖ ਮਿਲ ਚੰਨਣ ਹੋਈ। ਕਹਿਣ ਲੱਗੇ ਸਾਧ ਸੰਗਤ ਜਿਹੜੀ ਹੈ ਉਹ ਚੰਦਨ ਰੂਪ ਹੈ, ਤੇ ਜਿਹੜੇ ਆਮ ਬਿਰਸ਼ ਨੇ ਆਪਾਂ ਸੰਸਾਰੀ ਲੋਕ ਸਾਧ ਸੰਗਤ ਵਿੱਚ ਜਾ ਕੇ ਅਸੀਂ ਵੀ ਚੰਦਨ ਦਾ ਸਰੂਪ ਹੀ ਹੋ ਜਾਂਦੇ ਹਾਂ। ਭਾਵ ਅਸੀਂ ਵੀ ਗੁਰੂ ਦੇ ਚਰਨਾਂ 'ਚ ਜਾ ਕੇ ਚੰਦਨ ਦੇ ਬੂਟੇ ਬਣ ਜਾਂਦੇ ਹਾਂ। ਸਾਡੇ ਕੋਲੋਂ ਵੀ ਸਾਧ ਸੰਗਤ ਫਿਰ ਗੁਰਸਿੱਖੀ ਦੀ ਤੇ ਨਾਮ ਸਿਮਰਨ ਦੀ ਖੁਸ਼ਬੋ ਤੇ ਸੁਗੰਧੀ ਆਉਣ ਲੱਗ ਪੈਂਦੀ ਹੈ। ਇਹ ਗੁਰਮੁਖਾਂ ਦਾ ਜੀਵਨ ਹੈ। ਸਤਿਗੁਰ ਦੇ ਚਰਨਾਂ ਨਾਲ ਜਿਹੜੇ ਜੁੜੇ ਨੇ ਸਾਧ ਸੰਗਤ, ਇਹ ਉਹਨਾਂ ਦਾ ਜੀਵਨ ਹੈ ਕਿ ਉਹ ਸਾਧ ਸੰਗਤ ਗੁਰੂ ਦੀ ਸੰਗਤ ਵਿੱਚ ਜਾ ਕੇ ਚੰਦਨ ਬਣ ਜਾਂਦੇ ਹਨ। ਵਾਰ 9ਵੀਂ ਦੀ ਪੌੜੀ 13ਵੀਂ ਵਿੱਚ ਅੰਮ੍ਰਿਤ ਬਚਨ ਉਚਾਰ ਰਹੇ ਹਨ। ਅਬ ਗਤ ਗਤ ਅਬ ਗਤ ਦੀ ਕਿਉਂ ਅਲੱਖ ਲਖਾਏ, ਅਕਥ ਕਥਾ ਹੈ ਅਕਥ ਦੀ ਕਿਉਂ ਆਖ ਸੁਣਾਏ, ਅਚਰਜ ਨੂੰ ਆਚਰਜ ਹੈ ਹੈਰਾਨ ਕਰਾਏ, ਵਿਸਮਾਦ ਵਿਸਮਾਦ ਹੈ ਵਿਸਮਾਦ ਸਮਾਏ, ਵੇਦ ਨ ਜਾਣੇ ਭੇਦ ਕਿਹੋ ਸ਼ੇਸ਼ ਨਾਗ ਨਾ ਪਾਏ, ਵਾਹਿਗੁਰੂ ਸਾਲਾਹਣਾ ਗੁਰ ਸ਼ਬਦ ਅਲਾਏ, ਵਾਹਿਗੁਰੂ ਸਾਲਾਹਣਾ ਗੁਰ ਸ਼ਬਦ ਅਲਾਏ। ਪਰਮੇਸ਼ਰ ਦੀ ਵਡਿਆਈ, ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ ਵਾਹਿਗੁਰੂ ਮੰਤਰ ਦੀ ਮਹਿਮਾ ਦਰਸਾ ਰਹੇ ਹਨ। ਕਹਿਣ ਲੱਗੇ ਅਬ ਗਤ ਗਤ ਅਬ ਗਤ ਦੀ ਕਿਉਂ ਅਲੱਖ ਲਖਾਏ। ਅਬ ਗਤ ਸ਼ਬਦ ਦਾ ਸਾਧ ਸੰਗਤ ਅਰਥ ਹੈ ਜਿਸ ਨੂੰ ਪੂਰਨ ਤੌਰ ਤੇ ਜਾਣਿਆ ਨਾ ਜਾ ਸਕਦਾ ਹੋਵੇ। ਗਤ ਦਾ ਮਤਲਬ ਹੁੰਦਾ ਅਵਸਥਾ। ਅਬ ਗਤ ਉਹ ਪਰਮਾਤਮਾ ਜਿਸ ਦੀ ਅਵਸਥਾ ਨੂੰ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ। ਕਿੰਨਾ ਉੱਚਾ, ਕਿੰਨਾ ਗੰਭੀਰ, ਕਿੰਨੀ ਮਹਿਮਾ, ਕਿੰਨੀ ਵਡਿਆਈ ਹੈ, ਸੰਪੂਰਨ ਤੌਰ ਤੇ ਜਿਹਦਾ ਭੇਤ ਨਹੀਂ ਪਾਇਆ ਜਾ ਸਕਦਾ। ਕਹਿਣ ਲੱਗੇ ਅਬ ਗਤ ਗਤ ਅਬ ਗਤ ਦੀ, ਪਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦੀ ਜੋ ਗਤੀ ਹੈ, ਅਵਸਥਾ ਹੈ, ਕਹਿੰਦੇ ਉਹਨੂੰ ਸੰਸਾਰ ਵਿੱਚ ਕੌਣ ਜਾਣ ਸਕਦਾ ਹੈ। ਕਿਉਂ ਅਲੱਖ ਲਖਾਏ, ਕਿਉਂ ਅਲੱਖ ਲਖਾਏ ਦਾ ਮਤਲਬ ਕਿਵੇਂ ਉਸ ਅਲੱਖ ਨੂੰ ਲਖਿਆ ਜਾਵੇ। ਉਸ ਸਾਡੀ ਗਿਆਨ ਇੰਦਰੀਆਂ, ਕਰਮ ਇੰਦਰੀਆਂ ਤੇ ਮਨ ਬਿਰਤੀ ਦੀ ਪਹੁੰਚ ਤੋਂ ਜੋ ਪਰੇ ਹੈ ਅਵਗਤ ਪਰਮਾਤਮਾ, ਕਹਿੰਦੇ ਉਸ ਨੂੰ ਅਸੀਂ ਕਿਸ ਤਰ੍ਹਾਂ ਪੂਰਨ ਤੌਰ ਤੇ ਜਾਣ ਸਕਦੇ ਹਾਂ, ਭਾਵ ਪੂਰਨ ਤੌਰ ਤੇ ਨਹੀਂ ਜਾਣਿਆ ਜਾ ਸਕਦਾ, ਪੂਰਨ ਤੌਰ ਤੇ ਉਸ ਨੂੰ ਨਹੀਂ ਉਹਦਾ ਭੇਤ ਪਾਇਆ ਜਾ ਸਕਦਾ। ਫਿਰ ਅਗਲੀ ਪੰਕਤੀ ਚ ਕਹਿੰਦੇ ਨੇ ਅਕਥ ਕਥਾ ਹੈ ਅਕਥ ਦੀ ਕਿਉਂ ਆਖ ਸੁਣਾਏ। ਉਹ ਪਰਮਾਤਮਾ ਦੀ ਮਹਿਮਾ ਅਕਥ ਹੈ। ਅਕਥ ਦਾ ਮਤਲਬ ਹੁੰਦਾ ਜਿਹੜੀ ਕਥਨ ਨਾ ਕੀਤੀ ਜਾ ਸਕੇ। ਕਹਿੰਦੇ ਉਹਦੀ ਸਿਫਤ ਸਲਾਹ ਦੀ ਕਥਾ, ਉਹਦੀ ਵਡਿਆਈ ਮਹਿਮਾ ਦੀ ਕਥਾ ਅਕਥ ਹੈ। ਕਿਉਂ ਆਖ ਸੁਣਾਏ, ਕਿਸ ਤਰ੍ਹਾਂ ਉਹਨੂੰ ਕੋਈ ਆਖ ਕੇ ਸੁਣਾਵੇ, ਭਾਵ ਉਹਨੂੰ ਵਰਣਨ ਕਰੇ, ਕਿਉਂਕਿ ਉਹ ਅਕਥ ਹੈ। ਹੋਰ ਬਚਨ ਆਚਰਜ ਨੂੰ ਆਚਰਜ ਹੈ ਹੈਰਾਨ ਕਰਾਏ। ਉਹ ਜਿਹੜਾ ਪਰਮਾਤਮਾ ਹੈ ਉਹ ਤੇ ਅਸਚਰਜ ਤੋਂ ਵੀ ਅਸਚਰਜ ਹੈ। ਉਹਨੂੰ ਕਹਿਣ ਵਾਲੇ ਵੀ ਹੈਰਾਨ ਹਨ ਕਿ ਪਰਮਾਤਮਾ ਤੇਰੇ ਬਾਰੇ ਚ ਕਿਸ ਤਰ੍ਹਾਂ ਅਸੀਂ ਵਰਣਨ ਕਰੀਏ, ਤੇਰੇ ਬਾਰੇ ਚ ਅਸੀਂ ਕਿਸ ਤਰ੍ਹਾਂ ਬਿਆਨ ਕਰੀਏ, ਭਾਵ ਤੂੰ ਅਸਚਰਜ ਤੋਂ ਵੀ ਅਸਚਰਜ ਹੈ। ਵਿਸਮਾਦੇ ਵਿਸਮਾਦ ਹੈ ਵਿਸਮਾਦ ਸਮਾਏ, ਉਹ ਵਿਸਮਾਦ ਤੋਂ ਵੀ ਵਿਸਮਾਦ ਹੈ, ਹੈਰਾਨ ਤੋਂ ਵੀ ਹੈਰਾਨ ਕਰ ਦੇਣ ਵਾਲਾ ਹੈ ਨਿਰੰਕਾਰ ਪਰਮਾਤਮਾ ਦਾ ਇੰਨਾ ਉੱਚਾਪਨ। ਪਰੰਤੂ ਵਿਸਮਾਦ ਸਮਾਏ, ਜਿਹੜੇ ਪਰਮੇਸ਼ਰ ਦੇ ਪਿਆਰੇ, ਉਹਦੇ ਗੀਤ ਗਾਉਣ ਵਾਲੇ, ਉਹਨੂੰ ਜਪਣ ਵਾਲੇ, ਉਹ ਵਿਸਮਾਦ ਵਿੱਚ ਹੀ ਸਮਾ ਜਾਂਦੇ ਹਨ, ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਪੂਰਨ ਤੌਰ ਤੇ ਉਸ ਦਾ ਥਉ ਪਤਾ ਕੌਣ ਦੱਸੇ, ਭਾਵ ਉਹਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਹੈਰਾਨ ਤੋਂ ਹੈਰਾਨ, ਹੈਰਾਨ ਤੋਂ ਹੈਰਾਨ ਕਰ ਦੇਣ ਵਾਲੀ ਹੈ ਉਸ ਪਰਮੇਸ਼ਰ ਦੀ ਅਵਸਥਾ। ਵੇਦ ਨ ਜਾਣੇ ਭੇਦ ਕਿਹੋ ਸ਼ੇਸ਼ ਨਾਗ ਨਾ ਪਾਏ, ਵੇਦ ਸ਼ਾਸਤਰ ਆਦਿਕ ਵੀ ਉਹਦਾ ਕੁਝ ਭੇਤ ਨਹੀਂ ਜਾਣਦੇ। ਸ਼ੇਸ਼ ਨਾਗ ਜੋ ਕਹੀਦਾ ਹੈ ਕਿ ਉਹ ਬੜਾ ਮਹਾਨ ਹੈ। ਸਨਾਤਨੀ ਮਤ ਦੇ ਵਿੱਚ, ਹਿੰਦੂ ਮਤ ਵਿੱਚ ਇਹ ਮੰਨਿਆ ਗਿਆ ਕਿ ਸ਼ੇਸ਼ ਨਾਗ ਦਾ ਹਜ਼ਾਰ ਫਨ ਹੈ, ਹਜ਼ਾਰ ਮੂੰਹ ਹੈ ਉਹਦਾ। ਨਵੇਂ ਤੋਂ ਨਵਾਂ ਨਾਂ ਲੈ ਕੇ ਉਹ ਪਰਮੇਸ਼ਰ ਨੂੰ ਪੁਕਾਰਦਾ ਹੈ, ਪਰ ਕਹਿੰਦੇ ਸ਼ੇਸ਼ ਨਾਗ ਨਾ ਪਾਏ। ਉਹ ਸ਼ੇਸ਼ ਨਾਗ ਵੀ ਉਹਦਾ ਭੇਤ ਨਹੀਂ ਜਾਣ ਸਕਦਾ ਕਿ ਉਹ ਪਰਮੇਸ਼ਰ ਕਿਤਨਾ ਵੱਡਾ ਹੈ। ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਮਰਮ ਦਾ ਅਰਥ ਹੁੰਦਾ ਭੇਤ ਪਾਉਣਾ, ਉਹ ਵੀ ਤੇਰਾ ਭੇਦ ਭਗਤ ਕਬੀਰ ਸਾਹਿਬ ਜੀ ਵੀ ਕਹਿ ਰਹੇ ਨੇ ਨਹੀਂ ਪਾ ਸਕਦਾ। ਤੂੰ ਉਹਨਾਂ ਵੇਦਾਂ ਆਦਿਕਾਂ ਤੇ ਸ਼ੇਸ਼ ਨਾਗ ਦੇ ਬਿਆਨ ਕਰਨ ਤੇ ਉਹਦੇ ਸਿਫਤ ਸਲਾਹ ਵਡਿਆਈ ਤੋਂ ਵੀ ਪਰੇ ਹੈ ਮੇਰੇ ਵਾਹਿਗੁਰੂ। ਅਖੀਰਲੀ ਤੋਕ ਇਸ ਪੌੜੀ ਵਿੱਚ ਕੀ ਕਹਿੰਦੇ ਨੇ, ਵਾਹਿਗੁਰੂ ਸਾਲਾਹਣਾ ਗੁਰ ਸ਼ਬਦ ਅਲਾਏ। ਗੁਰੂ ਦੇ ਸ਼ਬਦ ਦੁਆਰਾ ਉਸ ਨਿਰੰਕਾਰ ਪਰਮਾਤਮਾ ਦਾ ਅਭਿਆਸ ਕਰੀਏ, ਉਹਦੀ ਸਿਫਤ ਸਲਾਹ ਚ ਕਰੀਏ, ਕਿੱਦਾਂ ਵਾਹਿਗੁਰੂ 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 ਗੁਰਮੰਤਰ ਦੁਆਰਾ ਹੀ ਉਹਦੀ ਸ਼ਲਾਘਾ ਉਹਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਜਿਨ੍ਹਾਂ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ ਉਹਨਾਂ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਬਣਾ ਦਿੰਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਸ ਲਈ ਪਰਮੇਸ਼ੁਰ ਪ੍ਰਾਪਤੀ ਦਾ ਸਾਧਨ ਕੇਵਲ ਸ਼ਬਦ ਅਤੇ ਸੁਰਤ ਦਾ ਅਭਿਆਸ ਹੈ ਤੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਉਸ ਪਰਮੇਸ਼ੁਰ ਤੱਕ ਤੈਨੂੰ ਲੈ ਜਾਂਦਾ ਹੈ। ਉਹਦਾ ਭੇਤ ਪੂਰਨ ਤੌਰ ਤੇ ਨਹੀਂ ਪਾਇਆ ਜਾ ਸਕਦਾ, ਪਰੰਤੂ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ ਵਾਹਿਗੁਰੂ ਸ਼ਬਦ ਦੁਆਰਾ। ਜਿਹੜਾ ਸੁਕਰਾਤ ਸੀ ਨਾ, ਇਹ ਯੂਨਾਨ ਦਾ ਰਹਿਣ ਵਾਲਾ ਸੀ। ਸੁਕਰਾਤ, ਅੱਜ ਕੱਲ੍ਹ ਯੂਨਾਨ ਨੂੰ ਗ੍ਰੀਸ ਕਹਿੰਦੇ ਨੇ। ਯੂਰਪ ਦੇ ਵਿੱਚ ਇਹ ਮੁਲਕ ਹੈ, ਇੱਕ ਦੇਸ਼ ਹੈ ਗ੍ਰੀਸ। ਉੱਥੋਂ ਦੀ ਰਾਜਧਾਨੀ ਹੈ ਐਥਨਸ, ਉੱਥੋਂ ਦਾ ਰਹਿਣ ਵਾਲਾ ਸੀ ਇਹ। ਤੋ ਸਾਧ ਸੰਗਤ, ਇਸ ਦੇ ਦਿਲ ਚ ਆਇਆ ਸੁਕਰਾਤ ਦੇ ਕਿ ਪਰਮੇਸ਼ਰ ਨੂੰ ਵੇਖੀਏ ਉਹ ਕਿੱਡਾ ਕੁ ਵੱਡਾ ਹੈ। ਪਰਮਾਤਮਾ ਦੀ ਵਡਿਆਈ, ਰੱਬ ਦੀ ਮਹਿਮਾ ਦਾ ਕਿਤੇ ਕੋਈ ਅੰਤ ਵੀ ਹੈ ਕਿ ਨਹੀਂ? ਪਰਮੇਸ਼ਰ ਦੀ ਮਹਿਮਾ, ਰੱਬ ਦੀ ਵਡਿਆਈ ਕਿਤੇ ਜਾ ਕੇ ਮੁੱਕਦੀ ਵੀ ਹੈ ਕਿ ਨਹੀਂ? ਭਾਵ ਕਿ ਰੱਬ ਦੀ ਮਹਿਮਾ ਦਾ, ਪਰਮੇਸ਼ਰ ਦੀ ਸ਼ਕਤੀ ਦਾ ਕਿਤੇ ਐਂਡ ਵੀ ਹੁੰਦਾ ਕਿ ਨਹੀਂ? ਇਹ ਪਰਮਾਤਮਾ ਬਾਰੇ ਖੋਜ ਕਰਦਾ ਰਿਹਾ, ਕਰਦਾ ਰਿਹਾ, ਕਰਦਾ ਰਿਹਾ, ਕਰਦਾ ਰਿਹਾ। ਬੜੇ ਧਾਰਮਿਕ ਗ੍ਰੰਥ ਆਦਿ ਨੇ ਪੜ੍ਹੇ, ਵਿਚਾਰੇ, ਪਰੰਤੂ ਪਰਮੇਸ਼ਰ ਅਗਾਂਹ ਤੋਂ ਅਗਾਂਹ, ਪਰਮਾਤਮਾ ਅਗਾਂਹ ਤੋਂ ਅਗਾਂਹ, ਅੱਗੇ ਤੋਂ ਅੱਗੇ। ਖੋਜਦਿਆਂ ਖੋਜਦਿਆਂ, ਪੜਤਾਲਦਿਆਂ ਪੜਤਾਲਦਿਆਂ ਬੜੀ ਜ਼ਿੰਦਗੀ ਗੁਜ਼ਰ ਗਈ ਇਹਦੀ। ਇਹ ਕਹਿੰਦਾ ਪਰਮਾਤਮਾ ਹੋਰ ਅੱਗੇ ਹੈ, ਪਰਮੇਸ਼ਰ ਹੋਰ ਅੱਗੇ ਹੈ, ਪਰਮਾਤਮਾ ਹੋਰ ਅਗਾਂਹ ਆ, ਕੋਈ ਭੇਤ ਅਜੇ ਮੈਂ ਨਹੀਂ ਪਾ ਸਕਿਆ। ਇੱਕ ਸਮਾਂ ਐਸਾ ਆਇਆ ਜਿਹੜਾ ਇਹ ਸੁਕਰਾਤ ਰੱਬ ਦਾ ਪੂਰਨ ਤੌਰ ਤੇ ਭੇਦ ਤੇ ਅੰਤ ਪਾਉਣਾ ਚਾਹੁੰਦਾ ਸੀ। ਇੱਕ ਦਿਨ ਸਮੁੰਦਰ ਦੇ ਕਿਨਾਰੇ ਇਹ ਸੁਕਰਾਤ ਤੁਰਿਆ ਜਾ ਰਿਹਾ। ਸਮੁੰਦਰ ਦੇ ਕਿਨਾਰੇ ਇੱਕ ਬਾਲਕ ਬੈਠਾ ਹੈ ਤੇ ਉਸ ਬਾਲਕ ਦੇ ਹੱਥ ਵਿੱਚ ਇੱਕ ਕਟੋਰਾ ਹੈ, ਇੱਕ ਛੋਟਾ ਜਿਹਾ ਬਰਤਨ ਹੈ, ਤੇ ਉਹ ਬੱਚਾ ਬੜਾ ਉੱਚੀ ਉੱਚੀ ਜਾਰੋ ਜਾਰ ਰੋ ਰਿਹਾ। ਸੁਕਰਾਤ ਉਸਦੇ ਕੋਲ ਜਾ ਕੇ ਕਹਿੰਦਾ, ਬੇਟਾ ਕੀ ਗੱਲ, ਰੋਂਦਾ ਕਿਉਂ ਹੈ, ਕਾਹਦੇ ਲਈ ਇਤਨਾ ਵਿਰਲਾਪ ਕਰ ਰਿਹਾ? ਉਹ ਬੱਚਾ ਕਹਿੰਦਾ, ਜਿਸ ਗੱਲ ਤੋਂ ਮੈਂ ਰੋ ਰਿਹਾ ਹਾਂ ਉਹਦਾ ਹੱਲ ਤੇਰੇ ਕੋਲ ਨਹੀਂ ਹੈਗਾ। ਸੁਕਰਾਤ ਕਹਿੰਦਾ, ਮੈਂ ਤੇਰੀ ਮਦਦ ਕਰ ਸਕਦਾ, ਤੈਨੂੰ ਕੋਈ ਚੀਜ਼ ਵਸਤ ਦੀ ਲੋੜ ਹੈ ਤਾਂ ਦੇ ਦਿਆਂਗਾ, ਤੈਨੂੰ ਕੋਈ ਦੁੱਖ ਤਕਲੀਫ ਹੈ ਤਾਂ ਤੇਰੀ ਮਦਦ ਕਰ ਦਿਆਂਗਾ, ਦੱਸ ਤੇ ਸਹੀ ਰੋਂਦਾ ਕਿਉਂ ਹੈ, ਕਾਰਨ ਤਾਂ ਦੱਸ। ਉਸ ਬਾਲਕ ਨੇ ਆਖਿਆ, ਮੇਰੇ ਪਾਸ ਇੱਕ ਕਟੋਰਾ ਹੈ, ਬਰਤਨ ਹੈ, ਤੇ ਮੈਂ ਸਾਰੇ ਦਾ ਸਾਰਾ ਸਮੁੰਦਰ ਇਸ ਬਰਤਨ ਦੇ ਵਿੱਚ, ਇਸ ਕਟੋਰੇ ਵਿੱਚ ਪਾਉਣਾ ਚਾਹੁੰਦਾ। ਸਮੁੰਦਰ ਦੇ ਕਿਨਾਰੇ ਬੈਠਾ ਨਾ ਉਹ ਬਾਲਕ, ਦੱਸ ਤੂੰ ਮੇਰੀ ਕੀ ਮਦਦ ਕਰ ਸਕਦਾ, ਆ ਸਾਰੇ ਦਾ ਸਾਰਾ ਸਮੁੰਦਰ ਮੇਰੇ ਕਟੋਰੇ ਚ ਆ ਸਕਦਾ? ਮੈਂ ਸਮੁੰਦਰ ਵਿੱਚੋਂ ਕਟੋਰਾ ਭਰਦਾ ਹਾਂ, ਇਹ ਬਰਤਨ ਭਰਦਾ ਹਾਂ, ਇਹ ਬਰਤਨ ਭਰ ਜਾਂਦਾ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਸਾਰੇ ਦਾ ਸਾਰਾ ਸਮੁੰਦਰ ਮੇਰੇ ਇਸ ਬਰਤਨ ਵਿੱਚ ਆ ਜਾਏ, ਕੀ ਸਹਾਇਤਾ ਕਰ ਸਕਦਾ ਹੈ ਤੂੰ ਮੇਰੀ? ਸੁਕਰਾਤ ਕਹਿੰਦਾ, ਜਦੋਂ ਮੈਂ ਉਹਦਾ ਬੋਲ ਸੁਣਿਆ ਮੈਂ ਵੀ ਰੋਣ ਲੱਗ ਪਿਆ, ਮੇਰੀਆਂ ਅੱਖਾਂ ਚ ਵੀ ਆਂਸੂ ਆ ਗਏ। ਤੇ ਉਹ ਬਾਲਕ ਪੁੱਛਦਾ ਹੈ, ਕਹਿੰਦਾ, ਜੇ ਤੂੰ ਵੀ ਰੋਣਾ ਤੇ ਤੇਰਾ ਕਟੋਰਾ ਕਿੱਥੇ ਹੈ, ਤੂੰ ਵੀ ਆਪਣਾ ਬਰਤਨ ਲੈ ਕੇ ਆ। ਸੁਕਰਾਤ ਕਹਿੰਦਾ ਉਸ ਬਾਲਕ ਨੂੰ, ਸੱਜਣਾ, ਕਟੋਰਾ ਤੇਰੇ ਕੋਲ ਵੀ ਹੈ, ਬਰਤਨ ਤੇਰੇ ਕੋਲ ਵੀ ਹੈ, ਤੇ ਬਰਤਨ ਮੇਰੇ ਕੋਲ ਵੀ ਹੈ। ਕਿਸੇ ਸਾਗਰ ਦੀ ਤੂੰ ਵੀ ਗੱਲ ਕਰਦਾ ਤੇ ਕਿਸੇ ਸਾਗਰ ਦੀ ਮੈਂ ਵੀ ਗੱਲ ਕਰਦਾ। ਕੀ ਭਾਵ ਸੀ ਉਸਦਾ? ਕਹਿਣ ਲੱਗੇ, ਤੂੰ ਇਸ ਛੋਟੇ ਜਿਹੇ ਬਰਤਨ ਵਿੱਚ, ਆਹ ਜਿਹੜਾ ਪਾਣੀ ਵਾਲਾ ਸਮੁੰਦਰ, ਇਸ ਦੇ ਕਿਨਾਰੇ ਬੈਠਾ ਹੈ, ਤੇ ਸਾਰੇ ਦਾ ਸਾਰਾ ਸਮੁੰਦਰ ਦਾ ਪਾਣੀ ਤੂੰ ਇਹਦੇ ਵਿੱਚ ਪਾਉਣਾ ਚਾਹੁੰਦਾ, ਜਿਹੜਾ ਨਾਮੁਮਕਿਨ ਹੈ, ਨਹੀਂ ਹੋ ਸਕਦਾ। ਕਹਿੰਦਾ, ਮੇਰੇ ਕੋਲ ਅਕਲ ਦਾ ਕਟੋਰਾ ਹੈ, ਮੇਰੇ ਕੋਲ ਮੇਰੀ ਬੁੱਧੀ ਦਾ ਬਰਤਨ ਹੈ, ਤੇ ਮੈਂ ਸਾਰੇ ਦੇ ਸਾਰੇ ਪਰਮਾਤਮਾ ਰੂਪੀ ਸਾਗਰ ਨੂੰ ਇਸ ਆਪਣੇ ਅਕਲ ਦੇ ਕਟੋਰੇ ਵਿੱਚ ਪਾਉਣਾ ਚਾਹੁੰਦਾ ਕਿ ਮੈਂ ਉਹਦਾ ਅੰਤ ਪਾ ਲਾਂ, ਮੇਰੇ ਅਕਲ ਦੇ ਕਟੋਰੇ ਵਿੱਚ ਸਾਰੇ ਦਾ ਸਾਰਾ ਰੱਬ ਆ ਜਾਵੇ। ਇਹ ਨਹੀਂ ਹੋ ਸਕਦਾ, ਨਾਮੁਮਕਿਨ ਹੈ, ਮੈਨੂੰ ਅੱਜ ਪਤਾ ਲੱਗ ਗਿਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਸਾਰੇ ਦਾ ਸਾਰਾ ਪਰਮੇਸ਼ਰ ਮੇਰੀ ਅਕਲ ਦੇ ਕਟੋਰੇ ਚ ਨਹੀਂ ਆ ਸਕਦਾ। ਕਹਿੰਦਾ, ਜਦੋਂ ਉਸ ਬਾਲਕ ਨੇ ਮੇਰੀ ਇਹ ਗੱਲ ਸੁਣੀ, ਉਹਨੇ ਇੱਕ ਅਸਚਰਜ ਕੌਤਕ ਵਰਤਾ ਦਿੱਤਾ। ਉਸ ਬੱਚੇ ਨੇ ਕੀ ਕੀਤਾ, ਉਹਨੇ ਉਹ ਕਟੋਰਾ, ਜਿਹੜਾ ਬਰਤਨ ਉਹਦੇ ਹੱਥ ਚ ਸੀ ਨਾ ਬਾਲਕ ਦੇ, ਉਹਨੇ ਉਹ ਪਕੜਿਆ, ਉਹਨੇ ਵਗਾ ਕੇ ਸਮੁੰਦਰ ਚ ਸੁੱਟ ਦਿੱਤਾ। ਤੇ ਮੂੰਹ ਤੋਂ ਉਹ ਬਾਲਕ ਪਤਾ ਕੀ ਕਹਿੰਦਾ, ਕਹਿੰਦਾ, ਸੁਕਰਾਤ, ਜੇ ਸਾਰੇ ਦਾ ਸਾਰਾ ਸਮੁੰਦਰ ਮੇਰੇ ਇਸ ਬਰਤਨ ਵਿੱਚ, ਇਸ ਕਟੋਰੇ ਵਿੱਚ ਨਹੀਂ ਆ ਸਕਦਾ, ਇਹ ਤੇ ਮੇਰੇ ਵੱਸ ਚ ਨਹੀਂ, ਘੱਟੋ ਘੱਟ ਇਹ ਤੇ ਮੈਂ ਕਰ ਸਕਦਾ ਨਾ, ਸਾਰੇ ਦਾ ਸਾਰਾ ਕਟੋਰਾ ਤੇ ਸਮੁੰਦਰ ਚ ਜਾ ਸਕਦਾ ਨਾ, ਸਾਰੇ ਦਾ ਸਾਰਾ ਬਰਤਨ ਤੇ ਸਮੁੰਦਰ ਵਿੱਚ ਡੁੱਬ ਸਕਦਾ ਨਾ, ਨਹੀਂ ਸਮੁੰਦਰ ਸਾਰੇ ਦਾ ਸਾਰਾ ਇਹਦੇ ਵਿੱਚ ਆਉਂਦਾ, ਨਾ ਸਹੀ ਸਾਰੇ ਦਾ ਸਾਰਾ ਕਟੋਰਾ ਸਮੁੰਦਰ ਵਿੱਚ ਭੇਜ ਦਿਓ। ਸੁਕਰਾਤ ਕਹਿੰਦਾ ਮੈਂ ਉਸ ਬਾਲਕ ਦੇ ਪੈਰ ਫੜ ਲਏ, ਅੱਜ ਮੈਨੂੰ ਸਮਝ ਦੇ ਦਿੱਤੀ, ਇੱਥੇ ਉਮਰਾਂ ਦੀ ਗੱਲ ਨਹੀਂ, ਤੂੰ ਵੀ ਅੱਜ ਇੱਕ ਸਿੱਖਿਆ ਦੇ ਦਿੱਤੀ ਹੈ, ਸਾਰੇ ਦਾ ਸਾਰਾ ਪਰਮੇਸ਼ਰ ਜੇ ਮੇਰੇ ਵਿੱਚ ਨਹੀਂ ਆ ਸਕਦਾ, ਮੈਂ ਉਹਦਾ ਭੇਤ ਨਹੀਂ ਪਾ ਸਕਦਾ, ਘੱਟੋ ਘੱਟ ਮੈਂ ਤੇ ਸਾਰੇ ਦਾ ਸਾਰਾ ਉਹਦੇ ਵਿੱਚ ਜਾ ਸਕਦਾ, ਮੈਂ ਤੇ ਸਾਰੇ ਦਾ ਸਾਰਾ ਉਹਦੇ ਵਿੱਚ ਲੀਨ ਹੋ ਸਕਦਾ, ਅਭੇਦ ਹੋ ਸਕਦਾ। ਇਸ ਲਈ ਉਹ ਪਰਮੇਸ਼ਰ ਦਾ ਕੋਈ ਭੇਦ ਨਹੀਂ ਪਾ ਸਕਦਾ, ਉਸ ਪ੍ਰਭੂ ਦਾ ਕੋਈ ਅੰਤ ਨਹੀਂ ਪਾ ਸਕਦਾ। ਹੋ ਸਕਦਾ ਉਸ ਪਰਮੇਸ਼ਰ ਸਰੂਪ ਨੇ ਹੀ ਉਸ ਬਾਲਕ ਨੂੰ ਉੱਥੇ ਬਿਠਾਇਆ, ਨਿਰੰਕਾਰ ਵਾਹਿਗੁਰੂ ਦੇ ਰੂਪ ਵਿੱਚ ਹੀ ਬੈਠਾ, ਕੇਵਲ ਸੁਕਰਾਤ ਦਾ ਹੰਕਾਰ ਖਤਮ ਕਰਨਾ ਚਾਹੁੰਦਾ ਸੀ, ਕੇਵਲ ਉਹਦੀ ਹਉਮੈ ਨੂੰ ਮੁਕਾਉਣਾ ਚਾਹੁੰਦਾ ਕਿ ਸੱਜਣਾ ਪੂਰਨ ਤੌਰ ਦੇ ਉੱਤੇ ਤੇਰੀ ਅਕਲ ਦੇ ਕਟੋਰੇ ਵਿੱਚ ਸਾਰੇ ਦਾ ਸਾਰਾ ਪਰਮੇਸ਼ਰ ਨਹੀਂ ਆ ਸਕਦਾ, ਉਹ ਬੇਅੰਤ ਹੈ, ਤੂੰ ਉਸ ਦਾ ਅੰਤ ਨਹੀਂ ਪਾ ਸਕਦਾ। ਜਿਸ ਦਾ ਅੰਤ ਪਾ ਲਈਏ, ਅੰਤ ਪਾਉਣ ਵਾਲਾ ਵੱਡਾ ਹੋ ਜਾਂਦਾ, ਜਿਸ ਦਾ ਤੁਸੀਂ ਅੰਤ ਪਾਇਆ ਉਹ ਛੋਟਾ ਹੋ ਗਿਆ। ਜਿਸ ਦਿਨ ਰੱਬ ਦਾ ਤੂੰ ਅੰਤ ਪਾ ਲਿਆ, ਤੂੰ ਰੱਬ ਨਾਲੋਂ ਵੱਡਾ ਹੋ ਜਾਏਗਾ। ਇਸ ਲਈ ਪਤਾ ਨਹੀਂ ਕਿਤਨੇ ਸੰਸਾਰ ਜਗਤ ਵਿੱਚ ਆਏ, ਉਸ ਦਾ ਅੰਤ ਪਾਉਣ ਵਾਲੇ, ਉਹਨੂੰ ਪੂਰਨ ਤੌਰ ਤੇ ਜਾਣਨ ਵਾਲੇ ਸਭ ਟੁਰ ਗਏ, ਪ੍ਰਭੂ ਦਾ ਭੇਤ ਪੂਰਨ ਤੌਰ ਤੇ ਕੋਈ ਵੀ ਨਹੀਂ ਪਾ ਸਕਿਆ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੈ, ਦੇਹਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਉਹਦਾ ਅੰਤ ਪਾਉਣਾ ਇੱਕ ਪਾਸੇ ਰਿਹਾ, ਤੂੰ ਤੇ ਉਹਦੇ ਆਕਾਰ ਦਾ ਵੀ ਅੰਤ, ਕੁਦਰਤ ਦਾ ਵੀ ਅੰਤ ਨਹੀਂ ਪਾ ਸਕਦਾ, ਉਸਨੇ ਦੁਨੀਆਂ ਚ ਕੀ ਕੁਛ ਪੈਦਾ ਕੀਤਾ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ। ਬਹੁਤ ਵਿਲ ਕਰਾਏ ਨੇ ਪ੍ਰਭੂ ਦਾ ਅੰਤ ਪਾ ਲਈਏ, ਪਰ ਸਿੱਟਾ ਕੀ ਹੈ? ਨਿਰੰਕਾਰ ਪ੍ਰਭੂ ਦਾ ਅੰਤ ਕੋਈ ਵੀ ਨਹੀਂ ਪਾ ਸਕਿਆ, ਪ੍ਰਭੂ ਦਾ ਭੇਤ ਪੂਰਨ ਤੌਰ ਤੇ ਕੋਈ ਵੀ ਨਹੀਂ ਪਾ ਸਕਿਆ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਸ ਲਈ ਕੀ ਕਰੀਏ? ਭਾਈ ਗੁਰਦਾਸ ਜੀ ਬਚਨ ਕਹਿ ਰਹੇ, ਵਾਹਿਗੁਰੂ ਸਾਲਾਹਣਾ ਗੁਰ ਸ਼ਬਦ ਅਲਾਏ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਮੰਤਰ ਦੁਆਰਾ ਅਭਿਆਸ ਕਰਕੇ ਉਸ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜੀਏ, ਵਾਹਿਗੁਰੂ 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 ਜਪੀਏ, ਉਸ ਨਿਰੰਕਾਰ ਵਿੱਚ ਫਿਰ ਆਪਾਂ ਲੀਨ ਹੋ ਜਾਵਾਂਗੇ, ਅਭੇਦ ਹੋ ਜਾਵਾਂਗੇ।